ਖਾਨ ਦੇ ਨਾਲ ਕੁਤਬ ਖਾਂ, ਪੈਂਦੇ ਖਾਂ, ਉਸਮਾਨ ਖਾਨ ਅਤੇ ਖਵਾਜ਼ਾ ਅਨਵਰ ਖਾਂ ਚੜ੍ਹ ਪਏ। ਇਹ ਸਾਰੇ ਮਾਰੋ ਮਾਰ ਕਰਦੇ ਜਲੰਧਰ ਜਾ ਪੁੱਜੇ। 50,000 ਫੌਜ ਲਾਹੌਰੋਂ ਚੜ੍ਹੀ ਸੀ ਅਤੇ ਕੁਝ ਦੁਆਬੇ ਵਿੱਚੋਂ ਇਕੱਠੀ ਕਰ ਲਈ ਗਈ। ਇੱਧਰ ਵੈਰੀ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਸਨ, ਉੱਧਰ ਗੁਰੂ ਸਾਹਿਬ ਵੀ ਅਵੇਸਲੇ ਨਹੀਂ ਸਨ ਬੈਠੇ। ਸਿੱਖ ਫੌਜ ਭਾਵੇਂ 1800 ਹੀ ਸੀ ਪਰ ਸੀ ਸਾਰੀ ਸ਼ੇਰਾਂ ਦਾ ਦਲ। ਉੱਧਰ ਧੀਰ ਮੱਲ ਨੇ ਪੈਂਦੇ ਖਾਂ ਨੂੰ ਚਿੱਠੀ ਲਿਖ ਭੇਜੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਮਲਾ ਰਾਤ ਹੀ ਕੀਤਾ ਜਾਵੇ। ਨਾਲ ਹੀ ਉਸਨੇ ਪੈਂਦੇ ਖਾਂ ਨੂੰ ਮਦਦ ਕਰਨ ਦਾ ਵੀ ਭਰੋਸਾ ਦਵਾਇਆ। ਚਿੱਠੀ ਪੜ੍ਹ ਕੇ ਵੈਰੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ, ਗੁਰੂ ਜੀ ਦਾ ਘਰ ਪਾਟ ਗਿਆ ਹੈ, ਹੁਣ ਸਾਡੀ ਜਿੱਤ ਯਕੀਨੀ ਹੈ। ਸੋ ਰਾਤੋ ਰਾਤ ਹੀ ਕਾਲੇ ਖਾਂ ਨੇ ਮੁਗਲ ਫੌਜਾਂ ਨੂੰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਵੈਰੀ ਅੱਗੇ ਵਧੇ ਤਾਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਆਣ ਡਟੀਆਂ। ਵੈਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਪਾਸ ਕੇਵਲ 1800 ਹੀ ਫੌਜ ਹੈ। ਉਹ ਮਾਣ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਉਹਨਾਂ ਦਾ ਖਿਆਲ ਸੀ ਕਿ 75,000 ਦਾ ਟਾਕਰਾ 1800 ਕਿੰਨਾ ਕੁ ਚਿਰ ਕਰ ਸਕਣਗੇ। ਉਹਨਾਂ ਨੂੰ ਸੁਪਨੇ ਵਿੱਚ ਵੀ ਇਹ ਚਿੱਤ ਚੇਤਾ ਨਹੀਂ ਸੀ ਕਿ ਇਹ ਘੋਲ ਸਧਾਰਨ ਬੰਦਿਆਂ ਨਾਲ ਨਹੀਂ ਸਗੋਂ ਸ਼ੇਰਾਂ ਨਾਲ ਕਰਨਾ ਪੈਣਾ ਹੈ। ਜਦ ਵੈਰੀ ਨੇ ਮੈਦਾਨ ਵਿੱਚ ਆ ਕੇ ਲਲਕਾਰ ਮਾਰੀ ਤਾਂ ਸਿੱਖ ਭੁੱਖੇ ਸ਼ੇਰਾਂ ਵਾਂਗ ਉਹਨਾਂ 'ਤੇ ਟੁੱਟ ਕੇ ਪੈ ਗਏ। ਤੀਰਾਂ ਦੀ ਬੁਛਾਰ ਨੇ ਮੋਹਰਲੀਆਂ ਪਾਲਾਂ ਡੇਗ ਦਿੱਤੀਆਂ। ਰਾਹ ਵਿਖਾਉਣ ਵਾਲੇ ਮਸਾਲਚੀ ਮਾਰੇ ਗਏ। ਚੁਫੇਰੇ ਕਾਲ ਵਰਗਾ ਹਨੇਰਾ ਛਾ ਗਿਆ। ਹਨੇਰੇ ਵਿੱਚ ਕਈ ਆਪਸ ਵਿੱਚ ਹੀ ਕੱਟ ਕੇ ਮਰ ਗਏ। ਇੱਧਰ ਜਿਹੜਾ ਵੀ ਸਿੰਘਾਂ ਦੇ ਮੂਹਰੇ ਆਉਂਦਾ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ। ਵੈਰੀ ਦਲ ਵਿੱਚ ਭੱਜਣਾ ਹੈ ਕਿਉਂ ਪੈ ਗਿਆ।
ਹਰ ਇੱਕ ਦੂਸਰੇ ਦੀ ਜਿੰਦ